ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਮਾਰਚ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਇਨਸਾਨ, ਸੁਨਹਿਰੀ ਮਤਨ, ਯਸਾਇਆ। ਇਸ ਲਈ ਤੁਸੀਂ ਇਨਸਾਨ ਤੋਂ ਜਿਹਦਾ ਦਮ ਉਹਦੇ ਨਥਨਿਆਂ ਵਿੱਚ ਬਾਜ਼ ਰਵੋ, ਕਿਉਂ ਜੇ ਉਹਦੀ ਕੀ ਕਦਰ ਹੈ। ਜਵਾਬੀ ਪੜ੍ਹਾਈ, ਪੈਦਾਇਸ਼, ਜ਼ਬੂਰ। ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਅਤੇ ਅਸਮਾਨ ਦੇ ਪਰਿੰਦਿਆਂ ਅਤੇ ਚੁਪਾਇਆਂ ਅਤੇ ਸਾਰੀ ਧਰਤੀ ਅਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਾਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ। ਅਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਭਈ ਬਹੁਤ ਚੰਗਾ ਏ। ਜਾਣ ਰੱਖੋ ਭਈ ਖੁਦਾਵੰਦ ਦੀ ਰੱਬ ਏ, ਉਹਨੇ ਹੀ ਸਾਨੂੰ ਜੰਮਿਆ ਅਤੇ ਅਸੀਂ ਉਹਦੇ ਹੀ ਹਾਂ, ਅਸੀਂ ਉਹਦੇ ਲੋਕੀ ਅਤੇ ਉਹਦੀ ਚਰਾਗਾਹ ਦੀਆਂ ਭੇਡਾਂ ਵਾਂ। ਸ਼ੁਕਰਗੁਜ਼ਾਰੀ ਕਰਦਿਆਂ ਹੋਏ ਉਹਦੇ ਫਾਟਕਾਂ ਵਿੱਚ ਅਤੇ ਹਮਦ ਕਰਦਿਆਂ ਹੋਏ ਉਹਦੀਆਂ ਬਾਰਗਾਹਾਂ ਵਿੱਚ ਦਾਖਲ ਹੋਵੋ, ਉਹਦਾ ਸ਼ੁਕਰ ਕਰੋ ਅਤੇ ਉਹਦੇ ਨਾਂ ਨੂੰ ਧੰਨ ਆਖੋ, ਕਿਉਂ ਜੇ ਰੱਬ ਭਲਾ ਏ, ਉਹਦੀ ਸ਼ਫਕਤ ਅਬਦੀ ਏ ਅਤੇ ਉਹਦੀ ਵਫ਼ਾਦਾਰੀ ਪੀੜ੍ਹੀ ਤੋਂ ਪੀੜ੍ਹੀ ਤਿਕਰ ਰਹਿੰਦੀ ਏ। ਦਰਸੀਵਾਜ ਬਾਈਬਲ ਵਿੱਚੋਂ ਜ਼ਬੂਰ। ਐ ਖੁਦਾਵੰਦ, ਤੂੰ ਮੈਨੂੰ ਪਰਖ ਲਿਆ ਅਤੇ ਪਛਾਣ ਲਿਆ, ਤੂੰ ਮੇਰਾ ਉੱਠਣਾ ਬੈਠਣਾ ਜਾਣਦਾ ਏ, ਤੂੰ ਮੇਰੇ ਖਿਆਲ ਨੂੰ ਦੂਰੋਂ ਸਮਝ ਲੈਂਦਾ ਏ, ਤੂੰ ਮੇਰੀ ਰਾਹ ਅਤੇ ਮੇਰੀ ਖਾਬਗਾਹ ਦੀ ਛਾਣਬੀਨ ਕਰਦਾ ਏ ਅਤੇ ਮੇਰੀਆਂ ਸਾਰੀਆਂ ਆਦਤਾਂ ਤੋਂ ਵਾਕਫ ਏ। ਮੈਂ ਤੇਰੀ ਰੂਹ ਤੋਂ ਬਚ ਕੇ ਕਿੱਥੇ ਜਾਵਾਂ ਜਾਂ ਤੇਰੀ ਹਜ਼ੂਰੀ ਤੋਂ ਕਿੱਥੇ ਨੱਸਾਂ। ਅਸਮਾਨ ਉੱਤੇ ਚੜ੍ਹ ਜਾਵਾਂ ਅਤੇ ਤੂੰ ਉੱਥੇ ਹੈ, ਜੇ ਮੈਂ ਪਾਤਾਲ ਵਿੱਚ ਬਿਸਤਰਾ ਵਿਛਾਵਾਂ ਅਤੇ ਵੇਖ ਤੂੰ ਉੱਥੇ ਵੀ ਹੈ। ਜੇ ਮੈਂ ਸੁਬਾਹ ਦੇ ਪਰ ਲਾ ਕੇ ਸਮੁੰਦਰ ਦੀ ਇੰਤਹਾ ਵਿੱਚ ਵੱਸਾਂ ਅਤੇ ਉੱਥੇ ਵੀ ਤੇਰਾ ਹੱਥ ਮੇਰੀ ਰਹਿਨੁਮਾਈ ਕਰੇਗਾ ਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲ ਲਵੇਗਾ। ਸਲਾਤੀਨ। ਅਤੇ ਇੱਕ ਦਿਨ ਇੰਝ ਹੋਇਆ ਭਈ ਅਲੀਸ਼ਾ ਸ਼ੁਨੀਮ ਨੂੰ ਗਿਆ। ਉੱਥੇ ਇੱਕ ਦੌਲਤਮੰਦ ਔਰਤ ਸੀ ਅਤੇ ਉਹਨੇ ਉਹਨੂੰ ਰੋਟੀ ਖਾਣ 'ਤੇ ਮਜਬੂਰ ਕੀਤਾ। ਫਿਰ ਤਾਂ ਜਦੋਂ ਕਦੀ ਉਹ ਉੱਥੋਂ ਲੰਘਦਾ ਰੋਟੀ ਖਾਣ ਲਈ ਉੱਥੇ ਟੁਰ ਜਾਂਦਾ ਸੀ। ਇਸ ਲਈ ਉਹਨੇ ਆਪਣੇ ਬੰਦੇ ਨੂੰ ਆਖਿਆ, ਵੇਖ ਮੈਨੂੰ ਲੱਗਦਾ ਏ ਭਈ ਇਹ ਰੱਬ ਦਾ ਬੰਦਾ ਜਿਹੜਾ ਅਕਸਰ ਸਾਡੇ ਵੱਲ ਆਉਂਦਾ ਏ ਮੁਕੱਦਸ ਏ, ਅਸੀਂ ਉਹਦੇ ਲਈ ਇੱਕ ਪਲੰਘ ਅਤੇ ਕੋਠੜੀ ਕੰਧ ਉੱਤੇ ਬਣਾ ਦਈਏ ਅਤੇ ਉਹਦੇ ਲਈ ਇੱਕ ਪਲੰਘ ਅਤੇ ਮੇਜ਼ ਅਤੇ ਚੌਕੀ ਅਤੇ ਸ਼ਮਾਦਾਨ ਲਗਾ ਦਈਏ। ਫਿਰ ਜਦੋਂ ਕਦੀ ਉਹ ਸਾਡੇ ਕੋਲ ਆਵੇ ਤਾਂ ਉੱਥੇ ਹੀ ਠਹਿਰੇਗਾ। ਇਸ ਲਈ ਇੱਕ ਦਿਨ ਇੰਝ ਹੋਇਆ ਭਈ ਉਹ ਉੱਧਰ ਗਿਆ ਅਤੇ ਉਸ ਕੋਠੜੀ ਵਿੱਚ ਜਾ ਕੇ ਉੱਥੇ ਹੀ ਸੁੱਤਾ। ਫਿਰ ਉਹਨੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ, ਭਈ ਇਸ ਸ਼ੁਨੀਮੀ ਔਰਤ ਨੂੰ ਸੱਦੇ। ਉਹਨੇ ਉਹਨੂੰ ਸੱਦ ਲਿਆ ਅਤੇ ਉਹ ਉਹਦੇ ਸਾਹਮਣੇ ਖਲੋ ਗਈ। ਫਿਰ ਉਹਨੇ ਆਪਣੇ ਖਾਦਮ ਨੂੰ ਆਖਿਆ, ਤੂੰ ਉਹਨੂੰ ਪੁੱਛ ਭਈ ਤੂੰ ਜਿਹੜੀਆਂ ਸਾਡੇ ਲਈ ਇੰਨੀਆਂ ਫਿਕਰਾਂ ਕੀਤੀਆਂ ਨੇ ਅਤੇ ਤੇਰੇ ਲਈ ਕੀ ਕੀਤਾ ਜਾਵੇ। ਕੀ ਤੂੰ ਚਾਹੁੰਦੀ ਹੈ ਭਈ ਬਾਦਸ਼ਾਹ ਨੂੰ ਜਾਂ ਫੌਜ ਦੇ ਸਰਦਾਰ ਨੂੰ ਤੇਰੀ ਸਿਫਾਰਿਸ਼ ਕੀਤੀ ਜਾਵੇ? ਉਹਨੇ ਜਵਾਬ ਦਿੱਤਾ, ਮੈਂ ਤਾਂ ਆਪਣੇ ਹੀ ਲੋਕਾਂ ਵਿੱਚ ਰਹਿੰਦੀ ਵਾਂ। ਫਿਰ ਉਹਨੇ ਉਹਨੂੰ ਆਖਿਆ, ਉਹਦੇ ਲਈ ਕੀ ਕੀਤਾ ਜਾਵੇ? ਫਿਰ ਜਿਹਾਜ਼ੀ ਨੇ ਜਵਾਬ ਦਿੱਤਾ ਕਿ ਵਾਕਿਆ ਉਹਦੇ ਕੋਈ ਪੁੱਤਰ ਨਹੀਂ ਅਤੇ ਉਹਦਾ ਬੰਦਾ ਬੁੱਢਾ ਏ। ਫਿਰ ਉਹਨੇ ਉਹਨੂੰ ਆਖਿਆ, ਉਹਨੂੰ ਸੱਦ ਲੈ। ਅਤੇ ਜਦੋਂ ਉਹਨੇ ਉਹਨੂੰ ਸੱਦਿਆ ਤਾਂ ਉਹ ਬੂਹੇ ਉੱਤੇ ਖਲੋ ਗਈ। ਫਿਰ ਉਹਨੇ ਆਖਿਆ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਤੇਰੀ ਗੋਦ ਵਿੱਚ ਪੁੱਤਰ ਹੋਵੇਗਾ। ਉਹਨੇ ਆਖਿਆ, ਨਹੀਂ ਐ ਮਾਲਕ, ਐ ਰੱਬ ਦੇ ਬੰਦੇ, ਆਪਣੀ ਲੌਂਡੀ ਨੂੰ ਝੂਠ ਨਾ ਆਖ। ਇਸ ਲਈ ਉਹ ਔਰਤ ਹਮਲਾ ਹੋਈ ਅਤੇ ਜਿਵੇਂ ਅਲੀਸ਼ਾ ਨੇ ਉਹਨੂੰ ਆਖਿਆ ਸੀ, ਮੌਸਮੇ ਬਹਾਰ ਵਿੱਚ ਵੇਲਾ ਪੂਰਾ ਹੋਣ ਉੱਤੇ ਉਹਦੇ ਪੁੱਤਰ ਹੋਇਆ। ਅਤੇ ਉਹ ਮੁੰਡਾ ਵੱਡਾ ਹੋਇਆ ਅਤੇ ਇੱਕ ਦਿਨ ਇੰਝ ਹੋਇਆ ਭਈ ਉਹ ਆਪਣੇ ਪਿਓ ਦੇ ਕੋਲ ਖੇਤ ਕੱਟਣ ਵਾਲਿਆਂ ਵਿੱਚ ਟੁਰ ਗਿਆ ਅਤੇ ਉਹਨੇ ਪਿਓ ਨੂੰ ਆਖਿਆ, ਹਾਏ ਮੇਰਾ ਸਿਰ, ਹਾਏ ਮੇਰਾ ਸਿਰ। ਉਹਨੇ ਉਹਨੂੰ ਆਖਿਆ, ਉਹਨੂੰ ਉਹਦੀ ਮਾਂ ਦੇ ਕੋਲ ਲੈ ਜਾ। ਜਦੋਂ ਉਹਨੇ ਉਹਨੂੰ ਲੈ ਕੇ ਉਹਦੀ ਮਾਂ ਦੇ ਕੋਲ ਅਪੜਾ ਦਿੱਤਾ ਅਤੇ ਉਹ ਉਹਦੇ ਗੋਡਿਆਂ ਉੱਤੇ ਦੁਪਹਿਰ ਤੀਕਰ ਬੈਠਾ ਰਿਹਾ, ਇਹਦੇ ਬਾਅਦ ਮਰ ਗਿਆ। ਇਹਦੇ ਬਾਅਦ ਉਹਦੀ ਮਾਂ ਨੇ ਉੱਤੇ ਜਾ ਕੇ ਉਹਨੂੰ ਰੱਬ ਦੇ ਬੰਦੇ ਦੇ ਪਲੰਘ ਉੱਤੇ ਲਟਾ ਦਿੱਤਾ ਅਤੇ ਬੂਹਾ ਬੰਦ ਕਰਕੇ ਬਾਹਰ ਟੁਰ ਗਈ। ਅਤੇ ਉਹਨੇ ਆਪਣੇ ਬੰਦੇ ਨੂੰ ਪੁਕਾਰ ਕੇ ਆਖਿਆ, ਜਲਦ ਜਵਾਨਾਂ ਵਿੱਚੋਂ ਇੱਕ ਨੂੰ ਤੇ ਗਧਿਆਂ ਵਿੱਚੋਂ ਇੱਕ ਨੂੰ ਮੇਰੇ ਲਈ ਘੱਲ ਦੇ ਤਾਂ ਜੋ ਮੈਂ ਰੱਬ ਦੇ ਬੰਦੇ ਕੋਲ ਭੱਜ ਜਾਵਾਂ ਤੇ ਫਿਰ ਮੁੜਾਵਾਂ। ਉਹਨੇ ਆਖਿਆ, ਅੱਜ ਤੂੰ ਉਹਦੇ ਕੋਲ ਕਿਉਂ ਜਾਣਾ ਚਾਹੁੰਦੀ ਹੈ? ਅੱਜ ਨਾ ਤੇ ਨਵਾਂ ਚਾਹੁੰਦੇ ਤੇ ਨਾ ਸਬਰ ਦੇ। ਉਹਨੇ ਜਵਾਬ ਦਿੱਤਾ, ਭਈ ਚੰਗਾ ਹੀ ਹੋਵੇਗਾ। ਤੇ ਉਹਨੇ ਖੋਤੇ ਉੱਤੇ ਕਾਠੀ ਕੱਸ ਕੇ ਆਪਣੇ ਖਾਦਮ ਨੂੰ ਆਖਿਆ, ਹਾਂਕ, ਅੱਗੇ ਵੱਧ ਤੇ ਸਵਾਰੀ ਚਲਾਨ ਵਿੱਚ ਢਿੱਲ ਨਾ ਕਰ ਜਦ ਤੀਕਰ ਮੈਂ ਤੈਨੂੰ ਨਾ ਆਖਾਂ। ਤਦ ਉਹ ਟੁਰੀ ਤੇ ਕਿਰਮਲ ਦੀ ਪਹਾੜੀ ਉੱਤੇ ਰੱਬ ਦੇ ਬੰਦੇ ਦੇ ਕੋਲ ਗਈ। ਰੱਬ ਦੇ ਉਸ ਬੰਦੇ ਨੇ ਦੂਰੋਂ ਉਹਨੂੰ ਵੇਖ ਕੇ ਆਪਣੇ ਖਾਦਮ ਜਿਹਾਜ਼ੀ ਨੂੰ ਆਖਿਆ, ਵੇਖ ਉੱਧਰ ਉਹ ਸੁਨੀਮੀ ਔਰਤ ਏ। ਹੁਣ ਉਹਨੂੰ ਜੀ ਆਇਆਂ ਨੂੰ ਆਖਣ ਲਈ ਦੌੜ ਜਾ ਤੇ ਉਹਨੂੰ ਪੁੱਛ ਕਿ ਤੂੰ ਠੀਕ ਏ, ਕਿ ਤੇਰਾ ਬੰਦਾ ਠੀਕ ਏ, ਕਿ ਤੇਰਾ ਬਾਲ ਠੀਕ ਏ। ਉਹਨੇ ਜਵਾਬ ਦਿੱਤਾ, ਹਾਂ ਠੀਕ ਨੇ। ਤੇ ਜਦੋਂ ਉਹ ਉਸ ਪਹਾੜ ਉੱਤੇ ਰੱਬ ਦੇ ਬੰਦੇ ਦੇ ਕੋਲ ਆਈ ਤੇ ਉਹਦੇ ਪੈਰ ਫੜ ਲਏ ਤੇ ਜਿਹਾਜ਼ੀ ਉਹਨੂੰ ਚੁੱਕਣ ਲਈ ਨੇੜੇ ਆਇਆ, ਪਰ ਰੱਬ ਦੇ ਬੰਦੇ ਨੇ ਆਖਿਆ, ਉਹਨੂੰ ਛੱਡ ਦੇ, ਕਿਉਂ ਜੇ ਉਹਦਾ ਜੀ ਪਰੇਸ਼ਾਨ ਏ ਤੇ ਖੁਦਾਵੰਦ ਨੇ ਮੈਥੋਂ ਇਹ ਗੱਲ ਕੋਈ ਤੇ ਮੈਨੂੰ ਨਾ ਦੱਸੀ। ਤੇ ਉਹ ਆਖਣ ਲੱਗੀ, ਕੀ ਮੈਂ ਆਪਣੇ ਮਾਲਕ ਤੋਂ ਪੁੱਤਰ ਦਾ ਸਵਾਲ ਕੀਤਾ ਸੀ? ਕੀ ਮੈਂ ਨਹੀਂ ਆਖਿਆ ਸੀ ਭਈ ਮੈਨੂੰ ਧੋਖਾ ਨਾ ਦੇ? ਜਦੋਂ ਅਲੀਸ਼ਾ ਉਸ ਘਰ ਵਿੱਚ ਆਇਆ ਤੇ ਵੇਖੋ, ਉਹ ਮੁੰਡਾ ਮਰਿਆ ਹੋਇਆ ਉਹਦੇ ਪਲੰਗ ਉੱਤੇ ਪਿਆ ਸੀ। ਇਸ ਲਈ ਉਹ ਅੰਦਰ ਗਿਆ ਤੇ ਬੂਹਾ ਬੰਦ ਕਰਕੇ ਖੁਦਾਵੰਦ ਤੋਂ ਦੁਆ ਕੀਤੀ ਤੇ ਉੱਤੇ ਚੜ੍ਹ ਕੇ ਉਸ ਬਾਲ ਦੇ ਉੱਤੇ ਲੰਮੇ ਪੈ ਗਿਆ ਤੇ ਉਹਦੇ ਮੂੰਹ ਉੱਤੇ ਆਪਣਾ ਮੂੰਹ ਤੇ ਉਹਦੀਆਂ ਅੱਖੀਆਂ ਉੱਤੇ ਆਪਣੀਆਂ ਅੱਖੀਆਂ ਤੇ ਉਹਦੇ ਹੱਥਾਂ ਉੱਤੇ ਆਪਣੇ ਹੱਥ ਧਰ ਲਏ ਤੇ ਉਹਦੇ ਉੱਤੇ ਫੈਲ ਗਿਆ। ਤਦ ਉਸ ਬਾਲ ਦਾ ਪਿੰਡਾ ਤੱਤਾ ਹੋਣ ਲੱਗਿਆ। ਫਿਰ ਉਹ ਉੱਠ ਕੇ ਉਸ ਛੱਤ ਉੱਤੇ ਇੱਕ ਵਾਰੀ ਫੇਰਾ ਲਾਣ ਗਿਆ ਤੇ ਉੱਤੇ ਚੜ੍ਹ ਕੇ ਉਸ ਬਾਲ ਉੱਤੇ ਫੈਲ ਗਿਆ ਤੇ ਉਹ ਬਾਲ 7 ਵਾਰੀ ਛਿਕਿਆ ਤੇ ਬਾਲ ਨੇ ਅੱਖੀਆਂ ਖੋਲ੍ਹ ਦਿੱਤੀਆਂ। ਫਿਰ ਉਹਨੇ ਜਿਹਾਜ਼ੀ ਨੂੰ ਸੱਦ ਕੇ ਆਖਿਆ, ਉਸ ਸੁਨੀਮੀ ਔਰਤ ਨੂੰ ਸੱਦ ਲੈ। ਇਸ ਲਈ ਉਹਨੇ ਉਹਨੂੰ ਸੱਦਿਆ ਤੇ ਜਦੋਂ ਉਹ ਉਹਦੇ ਕੋਲ ਆਈ ਤੇ ਉਹਨੇ ਉਹਨੂੰ ਆਖਿਆ, ਆਪਣੇ ਪੁੱਤਰ ਨੂੰ ਚੁੱਕ ਲੈ। ਫਿਰ ਉਹ ਅੰਦਰ ਜਾ ਕੇ ਉਹਦੇ ਪੈਰਾਂ ਵਿੱਚ ਡਿੱਗੀ ਤੇ ਧਰਤੀ ਉੱਤੇ ਸਿਰ ਸੁੱਟਿਆ। ਫਿਰ ਆਪਣੇ ਪੁੱਤਰ ਨੂੰ ਚੁੱਕ ਕੇ ਬਾਹਰ ਟੁਰ ਗਈ। ਮੱਤੀ ਤੇ ਯਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮੱਤੀ ਤੇ ਯਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਉੱਤੋਂ ਉੱਤਰ ਗਈ ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਸਫਾਨੀਆਂ ਖੁਦਾਵੰਦ ਤੇਰਾ ਰੱਬ ਜਿਹੜਾ ਤੇਰੇ ਵਿੱਚ ਕਾਦਰ ਏ, ਉਹ ਹੀ ਬਚਾ ਲਵੇਗਾ। ਉਹ ਤੇਰੇ ਪਾਰੋਂ ਸ਼ਾਦਮਾਨ ਹੋ ਕੇ ਖੁਸ਼ੀ ਕਰੇਗਾ। ਉਹ ਆਪਣੇ ਪਿਆਰ ਵਿੱਚ ਮਸਰੂਰ ਹੋਵੇਗਾ। ਉਹ ਗਾਉਂਦਿਆਂ ਹੋਏ ਤੇਰੇ ਲਈ ਸ਼ਾਦਮਾਨੀ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਸਵਾਲ, ਇਨਸਾਨ ਕੀ ਏ? ਜਵਾਬ, ਇਨਸਾਨ ਮਾਦਾ ਨਹੀਂ ਏ। ਉਹ ਦਿਮਾਗ, ਖੂਨ, ਹੱਡੀਆਂ ਤੇ ਦੂਜੇ ਮਾਦੀ ਅਨਸਰਾਂ ਨਾਲ ਨਹੀਂ ਬਣਾਇਆ ਗਿਆ। ਪਾਕਲਾਮ ਸਾਨੂੰ ਇਹ ਗੱਲ ਦੱਸਦਾ ਏ ਵੀ ਇਨਸਾਨ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਬਣਾਇਆ ਗਿਆ ਏ। ਇਹ ਮਾਦੇ ਦੀ ਸ਼ਬੀਹ ਨਹੀਂ ਏ। ਰੂਹ ਦੀ ਸ਼ਬੀਹ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਏ ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਏ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਿਆ ਜਾਣਾ ਚਾਹੀਦਾ ਏ। ਇਨਸਾਨ ਮੁਹੱਬਤ ਦਾ ਖਿਆਲ ਤੇ ਸੂਰਤ ਏ। ਉਹ ਬਦਨ ਨਹੀਂ ਏ। ਉਹ ਰੱਬ ਦਾ ਇੱਕ ਮੁਰੱਕਬ ਖਿਆਲ ਏ ਜਿਹਦੇ ਵਿੱਚ ਸਾਰੇ ਦਰੁਸਤ ਖਿਆਲਾਤ ਸ਼ਾਮਲ ਨੇ। ਇੰਝ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਤੇ ਸ਼ਬੀਹ ਦੀ ਅਕਾਸੀ ਕਰਦੀ ਏ, ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਏ ਤੇ ਇਸੇ ਲਈ ਉਹ ਅਬਦੀ ਏ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਏ, ਉਹ ਜਿਹਦੇ ਵਿੱਚ ਇੰਝ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ, ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ ਜ਼ਹਾਨਤ ਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਏ, ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ 'ਤੇ ਅਕਾਸੀ ਕਰਦਾ ਏ ਜਿਹੜੀ ਉਹਦੇ ਬਣਾਉਣ ਵਾਲੇ ਦੇ ਨਾਲ ਤਾਲੁਕ ਰੱਖਦੀ ਏ। ਫਿਰ ਰੱਬ ਨੇ ਆਖਿਆ, ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਅਤੇ ਅਸਮਾਨ ਦੇ ਪਰਿੰਦਿਆਂ ਅਤੇ ਚੁਪਾਇਆਂ ਅਤੇ ਸਾਰੀ ਧਰਤੀ ਅਤੇ ਸਾਰੇ ਜਾਨਦਾਰਾਂ ਉੱਤੇ ਜਿਹੜੇ ਧਰਤੀ ਉੱਤੇ ਰਿੜਦੇ ਨੇ ਇਖਤਿਆਰ ਰੱਖਣ। ਇਨਸਾਨ ਪਾਪ, ਬਿਮਾਰੀ ਅਤੇ ਮੌਤ ਦੇ ਲਾਇਕ ਨਹੀਂ। ਅਸਲੀ ਇਨਸਾਨ ਪਾਕੀਜ਼ਗੀ ਤੋਂ ਵੱਖਰਾ ਨਹੀਂ ਹੋ ਸਕਦਾ ਅਤੇ ਨਾ ਹੀ ਰੱਬ, ਜਿਹਦੇ ਤੋਂ ਇਨਸਾਨ ਨਸ਼ੋ ਨਵਾ ਪਾਉਂਦਾ ਹੈ, ਪਾਪ ਦੇ ਖਿਲਾਫ ਕੁਵਤ ਜਾਂ ਆਜ਼ਾਦੀ ਪੈਦਾ ਕਰ ਸਕਦਾ ਹੈ। ਇੱਕ ਬਸ਼ਰੀ ਪਾਪੀ ਰੱਬ ਦਾ ਬੰਦਾ ਨਹੀਂ ਹੈ। ਅਲਾਹੀ ਸਿਆਨ ਵਿੱਚ ਇਨਸਾਨ ਰੱਬ ਦੀ ਅਸਲੀ ਛਵੀ ਹੈ। ਅਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਬ ਅਕਾਸੀ ਜ਼ਾਹਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ। ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਰ ਕਰਦੀ ਏ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾਤ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਇਨਸਾਨ ਦੀ ਇਨਫਰਾਦੀਅਤ ਮਾਦੀ ਨਹੀਂ ਏ। ਹਸਤੀ ਦੀ ਸਾਇੰਸ ਸਿਰਫ ਆਉਣ ਵਾਲੇ ਵੇਲੇ ਵਿੱਚ ਹੀ ਨਹੀਂ, ਬਲਕਿ ਹੁਣੇ ਅਤੇ ਇੱਥੇ ਵੀ ਉਹ ਕੁਝ ਹਾਸਲ ਕਰ ਸਕਦੀ ਏ ਜਿਹਨੂੰ ਇਨਸਾਨ ਜੰਨਤ ਦਾ ਨਾਂ ਦਿੰਦਾ ਏ। ਵੇਲੇ ਅਤੇ ਅਬਦੀਅਤ ਦੇ ਹੋਣ ਦੇ ਬਾਰੇ ਇਹ ਬਹੁਤ ਵੱਡੀ ਅਸਲੀਅਤ ਏ। ਅਤੇ ਫਿਰ ਉਹ ਕਿਹੜੀ ਮਾਦੀ ਸ਼ਖਸੀਅਤ ਏ ਜਿਹੜੀ ਦੁੱਖ ਸਹਿੰਦੀ, ਪਾਪ ਕਰਦੀ ਅਤੇ ਮਰ ਜਾਂਦੀ ਏ? ਇਹ ਉਹ ਇਨਸਾਨ ਨਹੀਂ ਜਿਹੜਾ ਰੱਬ ਦੀ ਛਬੀਹ ਅਤੇ ਸੂਰਤ ਏ, ਬਲਕਿ ਇਹ ਇਨਸਾਨ ਦੀ ਨਕਲ, ਛਬੀਹ ਦਾ ਉਲਟ, ਪਾਪ, ਬਿਮਾਰੀ ਅਤੇ ਮੌਤ ਅਖਵਾਉਣ ਵਾਲੀ ਗੈਰ ਮੁਸ਼ਾਬਤ ਏ। ਮਾਦੀ ਇਨਸਾਨ ਆਪ ਹੀ ਜਾਂ ਰਜ਼ਾਕਾਰਾਨਾ ਗਲਤੀ ਨਾਲ, ਇੱਕ ਮਨਫੀ ਚੰਗਿਆਈ ਅਤੇ ਮੁਸਬਤ ਗਲਤੀ ਨਾਲ ਬਣਿਆ ਏ। ਜਿਹੜਾ ਦੂਜਾ ਏ ਉਹ ਆਪਣੇ ਆਪ ਨੂੰ ਠੀਕ ਸਮਝਦਾ ਏ। ਇਨਸਾਨ ਦੀ ਰੂਹਾਨੀ ਇਨਫਰਾਦੀਅਤ ਕਦੀ ਗਲਤ ਨਹੀਂ ਹੁੰਦੀ। ਇਹ ਇਨਸਾਨ ਦੇ ਬਣਾਉਣ ਵਾਲੇ ਦੀ ਛਬੀ ਏ। ਮਾਦਾ ਬਸ਼ਰ ਨੂੰ ਅਸਲੀ ਸ਼ੁਰੂਆਤ ਅਤੇ ਹਸਤੀ ਦੀਆਂ ਹਕੀਕਤਾਂ ਨਾਲ ਨਹੀਂ ਜੋੜ ਸਕਦਾ, ਜਿਹਦੇ ਵਿੱਚ ਸਭ ਕੁਝ ਮੁੱਕ ਜਾਣਾ ਚਾਹੀਦਾ ਏ। ਇਹ ਬਸ ਰੂਹ ਦੀ ਵਡਿਆਈ ਨੂੰ ਮੰਨਣ ਨਾਲ ਹੋਵੇਗਾ, ਜਿਹੜਾ ਰੂਹ ਦੇ ਦਾਅਵਿਆਂ ਨੂੰ ਖਤਮ ਕਰਦਾ ਏ ਭਈ ਬਸ਼ਰ ਫਾਨੀਅਤ ਨੂੰ ਮੁਕਾ ਦੇਣ ਅਤੇ ਕਿਸੇ ਮਜ਼ਬੂਤ ਰੂਹਾਨੀ ਤਾਲਕ ਨੂੰ ਲੱਭਣ, ਜਿਹੜਾ ਇਨਸਾਨ ਨੂੰ ਹਮੇਸ਼ਾ ਲਈ ਆਪਣੇ ਬਣਾਉਣ ਵਾਲੇ ਵੱਲੋਂ ਲਾਜ਼ਮੀ ਇਲਾਹੀ ਛਬੀ ਵਿੱਚ ਕਾਇਮ ਰੱਖਦਾ ਏ। ਇਹ ਅਕੀਦਾ ਭਈ ਮਾਦਾ ਅਤੇ ਸਿਆਨ ਇੱਕ ਨੇ, ਭਈ ਮਾਦਾ ਇੱਕ ਵੇਲੇ ਵਿੱਚ ਜਾਗਦਾ ਏ ਅਤੇ ਦੂਜੇ ਵੇਲੇ ਸੌਂਦਾ ਏ, ਕਦੀ ਕਦੀ ਸਿਆਨ ਦੀ ਕੋਈ ਸੂਰਤ ਪੇਸ਼ ਨਾ ਕਰਦਿਆਂ ਹੋਏ, ਇਹ ਅਕੀਦਾ ਇੱਕ ਹੋਰ ਅਕੀਦੇ ਵਿੱਚ ਪੂਰਾ ਹੁੰਦਾ ਏ ਭਈ ਇਨਸਾਨ ਮਰਦਾ ਏ। ਸਾਇੰਸ ਮਾਦੀ ਇਨਸਾਨ ਨੂੰ ਕਦੀ ਅਸਲੀ ਹਸਤੀ ਦੇ ਤੌਰ 'ਤੇ ਪੇਸ਼ ਨਹੀਂ ਕਰਦੀ। ਸੁਫਨੇ ਅਤੇ ਇਮਾਨ ਜਾਰੀ ਰਹਿੰਦੇ ਨੇ ਭਾਵੇਂ ਸਾਡੀਆਂ ਅੱਖੀਆਂ ਖੁੱਲ੍ਹੀਆਂ ਹੋਣ ਜਾਂ ਬੰਦ ਹੋਣ। ਨੀਂਦਰ ਵਿੱਚ ਯਾਦਾਸ਼ਤ ਅਤੇ ਸ਼ਾਊਰ ਬਦਨ ਵਿੱਚੋਂ ਮੁੱਕ ਜਾਂਦੇ ਨੇ ਅਤੇ ਉਹ ਜ਼ਾਹਰੀ ਤੌਰ 'ਤੇ ਆਪਣੇ ਇੱਕ ਵੱਖਰੇ ਬਦਨ ਵਿੱਚ ਸ਼ਾਮਲ ਹੋ ਕੇ ਇੱਧਰ ਉੱਧਰ ਭਟਕਦੇ ਫਿਰਦੇ ਨੇ। ਸ਼ਖਸੀਅਤ ਇਨਸਾਨ ਦੀ ਇਨਫਰਾਦੀਅਤ ਨਹੀਂ ਹੁੰਦੀ। ਇੱਕ ਬਦਕਾਰ ਬੰਦਾ ਦਿਲਕਸ਼ ਸ਼ਖਸੀਅਤ ਦਾ ਮਾਲਕ ਹੋ ਸਕਦਾ ਹੈ। ਜਦ ਅਸੀਂ ਜਾਗਦੇ ਹਾਂ, ਅਸੀਂ ਮਾਦੇ ਦੀ ਪੀੜ ਅਤੇ ਖੁਸ਼ੀਆਂ ਦੇ ਸੁਪਨੇ ਵੇਖਦੇ ਹਾਂ। ਕੌਣ ਅਜਿਹਾ ਹੈ ਜਿਹੜਾ ਆਖਦਾ ਹੈ, ਭਾਵੇਂ ਉਹ ਕ੍ਰਿਸਚਨ ਸਾਇੰਸ ਨੂੰ ਨਾ ਵੀ ਜਾਣਦਾ ਹੋਵੇ, ਭਈ ਇਹ ਸੁਪਨਾ ਵੇਖਣ ਵਾਲੇ ਦੀ ਬਜਾਏ ਮਾਦੀ ਇਨਸਾਨ ਨਹੀਂ ਹੋ ਸਕਦਾ? ਨਹੀਂ ਤਾਂ ਕੌਣ ਅਕਲੀ ਤੌਰ 'ਤੇ ਆਖ ਸਕਦਾ ਹੈ ਜਦ ਸੁਪਨਾ ਫਾਨੀ ਇਨਸਾਨ ਨੂੰ ਬਦਨ ਅਤੇ ਸੋਚ ਦੇ ਨਾਲ ਛੱਡ ਦਿੰਦਾ ਹੈ, ਭਾਵੇਂ ਇਹ ਨਾਮ ਨਿਹਾਲ ਸੁਪਨਾ ਵੇਖਣ ਵਾਲਾ ਬੇਸ਼ਾਊਰ ਹੈ? ਠੀਕ ਵਜ੍ਹਾ ਦੇ ਪਾਰੋਂ ਇੱਥੇ ਖਿਆਲ ਦੇ ਸਾਹਮਣੇ ਇੱਕ ਅਸਲੀਅਤ ਹੋਣੀ ਚਾਹੀਦੀ ਹੈ, ਯਾਨੀ ਰੂਹਾਨੀ ਵਜੂਦੀਅਤ। ਅਸਲ ਵਿੱਚ ਹੋਰ ਕੋਈ ਵਜੂਦੀਅਤ ਨਹੀਂ ਹੈ, ਕਿਉਂਕਿ ਹਯਾਤੀ ਇਹਦੀ ਗੈਰ ਮੁਸ਼ਾਬਤ ਲਾਫਾਨੀਅਤ ਦੇ ਨਾਲ ਇਕੱਠੀ ਨਹੀਂ ਹੋ ਸਕਦੀ। ਹਸਤੀ, ਪਾਕਬਾਜ਼ੀ, ਹਮਾਹੰਗੀ ਅਤੇ ਲਾਫਾਨੀਅਤ ਹੈ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਹੈ ਭਈ ਇਹਦਾ ਇਲਮ, ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ, ਇਨਸਾਨਾਂ ਦੇ ਬਦਨੀ ਅਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਅਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਅਤੇ ਲਾਫਾਨੀਅਤ ਨੂੰ ਲੋਅ ਵਿੱਚ ਲਿਆਵੇਗੀ। ਅਸੀਂ ਜਾਣਦੇ ਹਾਂ ਭਈ ਇੱਕ ਬਿਆਨ ਜਿਹਨੂੰ ਚੰਗਾ ਸਾਬਤ ਕੀਤਾ ਗਿਆ ਹੋਵੇ ਉਹਨੂੰ ਠੀਕ ਵੀ ਹੋਣਾ ਚਾਹੀਦਾ ਹੈ। ਨਵੇਂ ਖਿਆਲ ਲਗਾਤਾਰ ਵੱਧ ਰਹੇ ਨੇ। ਇਹ ਇੱਕ ਦੂਜੇ ਦੇ ਮੁਖਾਲਫ ਦੋ ਨਜ਼ਰੀਏ, ਭਈ ਮਾਦਾ ਕੁਝ ਹੈ ਏ ਜਾਂ ਸਿਆਣ ਹੀ ਸਭ ਕੁਝ ਏ, ਉਸ ਵੇਲੇ ਤੀਕਰ ਧਰਤੀ ਉੱਤੇ ਮਸਲਾ ਬਣੇ ਰਹਿਣਗੇ ਜਦੋਂ ਤੀਕਰ ਕਿਸੇ ਇੱਕ ਨੂੰ ਫਤਿਹਮੰਦ ਨਾ ਮੰਨਿਆ ਜਾਵੇਗਾ। ਮਿਸਾਲੀ ਇਨਸਾਨ ਤਖਲੀਕ ਦੇ ਨਾਲ, ਜ਼ਹਾਨਤ ਦੇ ਨਾਲ ਅਤੇ ਸੱਚਿਆਈ ਦੇ ਨਾਲ ਮੁਤਾਬਕਤ ਰੱਖਦਾ ਏ। ਮਿਸਾਲੀ ਬੁੱਢੀ ਹਯਾਤੀ ਅਤੇ ਪਿਆਰ ਦੇ ਨਾਲ ਮੁਤਾਬਕਤ ਰੱਖਦੀ ਏ। ਅਲਾਹੀ ਪਿਆਰ ਆਪਣੇ ਆਪ ਦੇ ਖਿਆਲਾਂ ਨੂੰ ਬਰਕਤ ਦਿੰਦਾ ਏ ਅਤੇ ਉਹਨਾਂ ਨੂੰ ਵਧਾਉਣ, ਉਹਦੀ ਕੁਵਤ ਨੂੰ ਜ਼ਾਹਰ ਕਰਨ ਦੀ ਵਜ੍ਹਾ ਬਣਦਾ ਏ। ਇਨਸਾਨ ਮਿੱਟੀ ਜੋਤਣ ਲਈ ਪੈਦਾ ਨਹੀਂ ਕੀਤਾ ਗਿਆ। ਉਹਦਾ ਪਦੈਸ਼ੀ ਹੱਕ ਹੁਕਮਰਾਨੀ ਕਰਨਾ ਹੈ, ਨਾ ਕਿ ਮਹਿਕੂਮੀ। ਉਹ ਧਰਤੀ ਅਤੇ ਅਸਮਾਨ ਉੱਤੇ ਅਕੀਦੇ ਦਾ ਹਾਕਮ ਹੈ, ਜਿਹੜਾ ਆਪ ਬਸ ਆਪਣੇ ਬਣਾਉਣ ਵਾਲੇ ਦੇ ਮਾਤਹਿਤ ਹੈ। ਅਤੇ ਇਹ ਹਸਤੀ ਦੀ ਸਾਇੰਸ ਹੈ। ਇਨਸਾਨੀ ਗਲਤ ਫਹਿਮੀਆਂ ਦੀ ਤਲਾਫੀ ਕਰਨ ਲਈ ਅਤੇ ਉਸ ਹਯਾਤੀ ਦੇ ਨਾਲ ਉਹਨਾਂ ਦਾ ਮੁਕਾਬਲਾ ਕਰਨ ਲਈ ਜਿਹੜਾ ਰੂਹਾਨੀ ਹੈ, ਨਾ ਕਿ ਮਾਦੀ, ਸਾਨੂੰ ਜ਼ਿਹਨੀ ਤਾਕਤ ਦੀ ਕਾਬਲੀਅਤ ਦੀ ਸਮਝ ਹੋਣੀ ਚਾਹੀਦੀ ਹੈ। ਇੱਕ ਵੱਡੀ ਰੂਹਾਨੀ ਅਸਲੀਅਤ ਸਾਹਮਣੇ ਲਿਆਈ ਜਾਣੀ ਚਾਹੀਦੀ ਹੈ, ਭਈ ਇਨਸਾਨ ਕਾਮਲ ਅਤੇ ਲਾਫਾਨੀ ਹੋਵੇਗਾ ਨਹੀਂ, ਬਲਕਿ ਹੈ। ਬੇਗੁਨਾਹ, ਖੁਸ਼ੀ, ਹਯਾਤੀ ਦੀ ਕਾਮਲ ਹਾਮਾਂਗੀ ਅਤੇ ਲਾਫਾਨੀਅਤ ਇੱਕ ਵੀ ਜਿਸਮ ਦੇ ਦਰਦ ਜਾਂ ਆਰਾਮ ਦੇ ਬਗੈਰ ਬਹੁਤ ਜ਼ਿਆਦਾ ਇਲਾਹੀ ਖੂਬਸੂਰਤੀ ਅਤੇ ਚੰਗਿਆਈ ਦੀ ਮਲਕੀਅਤ ਰੱਖਦਿਆਂ ਹੋਏ ਅਸਲੀ ਅਤੇ ਲਾਜ਼ਵਾਲ ਇਨਸਾਨ ਬਣਾਉਂਦੀ ਹੈ, ਜਿਹਦਾ ਵਜੂਦ ਰੂਹਾਨੀ ਹੁੰਦਾ ਹੈ। ਇਨਸਾਨ ਰੱਬ ਦਾ ਪਰਛਾਵਾਂ ਹੈ, ਜਿਹਨੂੰ ਪਰਵਰਿਸ਼ ਦੀ ਲੋੜ ਨਹੀਂ, ਬਲਕਿ ਉਹ ਹਮੇਸ਼ਾ ਸੋਹਣਾ ਅਤੇ ਪੂਰਾ ਪਰਛਾਵਾਂ ਰਹਿੰਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।